दंडावत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु हरगोबिंद सचे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सिंघा पुरोहित ते बावक दोवें उस मुगल नूं मार के बीबी वीरव जी नूं अगे लिया रहे ने। जदों बंदूक चलन दी आवाज आई ते सतगुरु सचे पातशाह जी ने हुक्म कीता पैंदे खां नूं के जाओ उन्हां ते कोई विपता पई लगदी है। पैंदे खां अपने बहुते सारिया घोड़ सवारां दे नाल उन्हां दी रख्या दे वास्ते चलिया। कल इथों तक कथा पहुंची सी, अज इथों अगे मैं प्रारंभ करदा। जह लग दोनों मिले नबीर तह लग जाह चीर अरी पीर। पैंदे खां अपने नाल दे साथियां नूं कहिंदा है कि जिन्ना चिर सिंगे नूं ते बावक नूं असीं अपनी अखां दे नाल सही सलामत देख नहीं लैंदे उन्ना चिर तकामानो के भावे किन्नी भी फौज होवे उस नूं चीर के अगे लंघना। इम गुर को दल जब उमडायो तब लग सिंगा बाबक आयो। ग्रंथाकार भाई संतोख सिंह जी लिखदे ने जदो इस तरीके दे नाल गुरु दा दल मानो के उमड के चलिया उस पासे जदो काफी दूरी ते गया ते इन्ने चिर नू की देखदे ने के बाबक ते सिंगा अगो घोड़िया ते चले रस्ते दे विच ही मिल गए। सर्ब हकीकत भई सुनाई साध साध सुन गुरु अलाई। बावक ने ते सिंगे ने पैंदे खां ते नाल दे साथियां नूं सारी हकीकत दसी है कि घेरे ते गए सी पर बच के लंघ आए हैं। सतगुरु सच्चे पातशाह जी दे कोल पहुंचे ने उत्थे भी सारी वार्ता बयान कीती है। कवि जी लिखदे ने साध साध सुन गुरु अलाई। सतगुरु सच्चे पातशाह जी ने आख्या शाबाश शाबाश। पाए निहाल आनंद समुदाई हालत पलत में रह सहाई। सतगुरां ने सिंगे पुरोहित नूं ते बावक नूं वरदान दिता है कहिंदे ने तुसीं अज निहाल हो गए इस लोक दे विच ते परलोक दे विच भाव के हलत दे विच ते पलत दे विच मैं तुहाडा सहायक बनांगा। तब लो पहर रात रह गई मचे जंग गोरे और लख लई। कवि जी लिखदे ने केने चिरनु एक पहर रात रहिंदी सी। सतगुरु सच्चे पातशाह जी मन दे विच विचारदे ने कि बहुत वड्डा जंग हुण लड़िया जाएगा। या ते सब परवार सिधार रहे नार निकट से शस्त्र तारे। सतगुरु हरगोबिंद सच्चे पातशाह जी ने विचार कीती है कि वड्डा जंग लड़ना है इस करके चाहिदा है क ਕੇ ਸਾਰੇ ਦੇ ਸਾਰੇ ਪਰਿਵਾਰ ਨੂੰ ਮਾਨੋ ਕੇ ਇਥੋਂ ਤੋੜ ਦਈਏ। ਰਹਿ ਨਰ ਨਿਕਟ ਜੇ ਸ਼ਸਤਰ ਧਾਰ, ਮਾਨੋ ਕੇ ਸ਼ਸਤਰਾਂ ਨੂੰ ਧਾਰਨ ਕਰਨ ਵਾਲੇ ਜਿਹੜੇ ਮਨੁੱਖ ਨੇ ਨਾ, ਉਹੀ ਲਾਗੇ ਰਹਿਣੇ ਚਾਹੀਦੇ ਨੇ। ਇਮ ਵਿਚਾਰ ਗੁਰ ਬਾਕ ਉਚਾਰਾ, ਗੋਇੰਦ ਵਾਲ ਚੱਲਣ ਨਿਰ ਧਾਰਾ। ਇਸ ਤਰ੍ਹਾਂ ਦੇ ਵਿਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰਿਆਂ ਨੂੰ ਇਹ ਬਚਨ ਕੀਤਾ ਹੈ। ਕਹਿੰਦੇ ਨੇ ਗੋਇੰਦ ਵਾਲ ਚੱਲਣ ਨਿਰ ਧਾਰਾ, ਮਾਨੋ ਕੇ ਗੋਇੰਦ ਵਾਲ ਚੱਲਣਾ ਹੈ। ਹੋਤ ਪ੍ਰਾਤ ਲਗ ਚਲੋ ਚਬਾਲ, ਸਪਤ ਕੋਸ ਪਰ ਗ੍ਰਾਮ ਵਿਸਾਲ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਥੋਂ 7 ਕੋਹ ਦੀ ਦੂਰੀ ਦੇ ਉੱਤੇ ਇੱਕ ਬਹੁਤ ਵੱਡਾ ਪਿੰਡ ਹੈ, ਜਿਸ ਪਿੰਡ ਦਾ ਨਾਮ ਹੈ ਚਬਾਲ। ਲਾਵਾਂ ਫੇਰਨ ਕੋ ਦਿਨ ਆਜੂ, ਉਤਰ ਕਰੋ ਸਭ ਵਿਆਹ ਸਮਾਜੂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲਾਵਾਂ ਦਾ ਦਿਨ ਹੈ, ਅੱਜ ਬੀਬੀ ਵੀਰੋ ਦਾ ਵਿਆਹ ਹੋਣਾ ਹੈ, ਇਸ ਕਰਕੇ ਮਾਨੋ ਕੇ ਸਾਰਾ ਜਿਹੜਾ ਵਿਆਹ ਦਾ ਉਤਸਵ ਹੈ ਨਾ, ਉਹ ਮਾਨੋ ਕੇ ਚਬਾਲ ਹੀ ਹੋਵੇਗਾ। ਸਰਪੀ ਸਿਤਾ ਆਦ ਵਥ ਸਾਰੀ, ਕਰ ਖਰੀਦ ਰਚੀਏ ਸਭ ਤਿਆਰੀ। ਘਿਓ ਖੰਡ ਆਦਿਕ ਜਿੰਨੀਆਂ ਵੀ ਚੀਜ਼ਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਮਾਨੋ ਕੇ ਖਰੀਦੀਆਂ ਜਾਣ ਔਰ ਪੂਰੇ ਤਰੀਕੇ ਦੇ ਨਾਲ ਵਿਆਹ ਦੀ ਤਿਆਰੀ ਕੀਤੀ ਜਾਵੇ। ਅਪਰ ਨ ਚਿੰਤਾ ਚਿਤ ਮੈਂ ਕਰੋ, ਹੋਣ ਹਾਰੇ ਮਹੀ ਉਰ ਧਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ, ਹੋਣ ਹਾਰ ਇਮਹੀ ਔਰ ਧਰੋ। ਮਾਨੋ ਕਿ ਹੋਣ ਹਾਰ ਇਸੇ ਤਰ੍ਹਾਂ ਦੇ ਸੀ, ਇਸ ਨੂੰ ਹਰ ਇੱਕ ਆਦਮੀ ਆਪਣੇ ਮਨ ਦੇ ਵਿੱਚ ਧਾਰਨ ਕਰੇ। ਹਮ ਪੀ ਪਹੁੰਚੈ ਗੇ ਤਿਸ ਕਾਲਾ, ਫੇਰੈ ਫੇਰੈ ਗ੍ਰਾਮ ਚਬਾਲਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਹੈ ਕਿ ਜਦੋਂ ਉਸ ਜਗ੍ਹਾ ਦੇ ਉੱਤੇ ਚਬਾਲ ਪਿੰਡ ਦੇ ਵਿੱਚ ਬੀਬੀ ਵੀਰੋ ਦੇ ਫੇਰੇ ਹੋਣਗੇ, ਉਸ ਵੇਲੇ ਮਾਨੋ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਵੀ ਉੱਥੇ ਪਹੁੰਚ ਜਾਵਾਂਗਾ। ਸਭ ਕੋਟਾਂ ਬੀਤ ਭੋਜਨ ਕਰਿਓ, ਪੁਨ ਕੌਲਾਂ ਕੇ ਸੰਗ ਉਚਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਕੁਟੰਬ ਨੇ, ਸਾਰੇ ਪਰਿਵਾਰ ਨੇ ਉਸ ਜਗ੍ਹਾ ਤੇ ਮਾਨੋ ਕੇ ਭੋਜਨ ਨੂੰ ਛਕਿਆ ਹੈ। ਪੁਨ ਕੌਲਾਂ ਕੇ ਸੰਗ ਉਚਰਿਓ, ਫੇਰ ਸਤਿਗੁਰਾਂ ਨੇ ਕੌਲਾਂ ਨੂੰ ਇਸ ਤਰ੍ਹਾਂ ਆਖਿਆ। ਪੁਰ ਕਰ ਤਾਰ ਬਸੋ ਅਬ ਜਾਏ, ਜਬ ਲਗ ਹਮ ਨਹੀਂ ਮਿਲੈ ਢਿੱਗ ਆਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕੌਲਾਂ ਨੂੰ ਕਹਿੰਦੇ ਨੇ ਕਿ ਤੂੰ ਹੁਣ ਅੱਜ ਤੋਂ ਬਾਅਦ ਕਰਤਾਰਪੁਰ ਨਗਰ ਦੇ ਵਿੱਚ ਜਾ ਕੇ ਰਵੇਂਗੇ, ਜਿੰਨਾ ਚਿਰ ਤੱਕ ਅਸੀਂ ਆਣ ਕੇ ਤੈਨੂੰ ਨਹੀਂ ਮਿਲਦੇ। ਈਹਾਂ ਸੰਗ ਨ ਬਣੈ ਵਿਚਾਰ, ਪਰ ਜੋਧ ਜੋਧਾ ਬਰੇ ਯਾਰ। ਸਤਿਗੁਰੂ ਜੀ ਕੌਲਾਂ ਨੂੰ ਕਹਿੰਦੇ ਨੇ ਕਿ ਇੱਥੇ ਤੇਰਾ ਸਾਡੇ ਨਾਲ ਰਹਿਣਾ ਚੰਗਾ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਬਲ ਵਾਲੇ ਵੈਰੀ ਨੇ ਨਾ, ਉਹਨਾਂ ਦੇ ਨਾਲ ਅਸੀਂ ਯੁੱਧ ਕਰਨਾ ਹੈ, ਜੂਝਣਾ ਹੈ।
ਮਿਲੋ ਸ਼ੀਘਰ ਕਹਿ ਬੰਧਨ ਤਾਰੀ, ਕੁਛ ਨਰ ਲੈ ਕਰ ਪੰਥ ਪਧਾਰੀ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਨਮਸਕਾਰ ਕਰਕੇ ਕੌਲਾਂ ਨੇ ਅਰਜ਼ੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਛੇਤੀ ਮਿਲਿਓ, ਕੁਝ ਮਨੁੱਖਾਂ ਨੂੰ ਨਾ ਲੈ ਕੇ ਰਸਤੇ ਦੇ ਉੱਤੇ ਚੱਲ ਪਈ ਹੈ, ਜੋ ਰਸਤਾ ਕਰਤਾਰਪੁਰ ਨੂੰ ਜਾਂਦਾ ਹੈ। ਕੌਲਾਂ
ਜਾਏ ਪ੍ਰਵੇਸ਼ੀ ਪੁਰ ਕਰਤਾਰ, ਗੁਰ ਕੀ ਚਿੰਤਾ ਹਿਰਦੈ ਮਜਾਰ।
ਕਰਤਾਰਪੁਰ ਦੇ ਵਿੱਚ ਤੇ ਪਹੁੰਚ ਗਈ ਹੈ, ਪਰ ਮਾਨੋ ਕਿ ਗੁਰੂ ਵਾਲੇ ਪਾਸੇ ਦੀ ਜਿਹੜੀ ਚਿੰਤਾ ਹੈ ਨਾ, ਉਹ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਲੱਗੀ ਹੋਈ।
ਇਤ ਦਮੋਦਰੀ ਆਦ ਕੁਟੰਬ,
ਪਰੇ ਪੰਥ ਚਲ ਤਿਆਗ ਬਿਲੰਦ। ਦੂਸਰੇ ਪਾਸੇ ਮੰਨੋ ਕਿ ਦਮੋਦਰੀ ਜੀ ਸਾਰੇ ਪਰਿਵਾਰ ਦੇ ਸਮੇਤ ਸਾਰਿਆਂ ਨੂੰ ਛੱਡ ਕੇ ਮੰਨੋ ਕਿ ਚਵਾਲ ਦੇ ਰਸਤੇ ਦੇ ਉੱਤੇ ਚੱਲ ਪੈਣ। ਦੁਖਤ ਬਿਸਾਲਸ ਚਿੰਤਾ ਤਰਾਸ ਪਿਖ ਕਸੂਤ ਲੇ ਦੀਰਗ ਸਵਾਸ। ਬੜੀ ਚਿੰਤਾ ਦੇ ਵਿੱਚ ਹੈ, ਬੜੀ ਡਰੀ ਹੋਈ ਹੈ ਔਰ ਬਹੁਤ ਜ਼ਿਆਦਾ ਦਮੋਦਰੀ ਦੁਖੀ ਵੀ ਹੈ। ਪਿਖ ਕਸੂਤ ਲੇ ਦੀਰਗ ਸਵਾਸ, ਇਸ ਕਸੂਤੀ ਗੱਲ ਨੂੰ ਸੋਚ ਕੇ ਮਾਨੋ ਕੇ ਲੰਮੇ ਲੰਮੇ ਠੰਡੇ ਸਾਹ ਲੈਂਦੀ। ਏਕ ਜਾਮ ਮੈਂ ਪਹੁੰਚ ਜਾਈ ਤਬ ਲੋ ਉਹਦੇ ਪਾਇਓ ਦਿਨ ਰਾਈ। ਇੱਕ ਪਹਿਰ ਦੇ ਵਿੱਚ ਰਸਤੇ ਨੂੰ ਤੈਅ ਕਰਕੇ ਚਵਾਲ ਸਾਰੇ ਪਹੁੰਚ ਗਏ ਨੇ। ਇੰਨੇ ਚਿਰ ਨੂੰ ਮਾਨੋ ਕੇ ਦਿਨ ਦਾ ਜਿਹੜਾ ਪਤੀ ਰਾਈ ਹੈ ਨਾ, ਸੂਰਜ ਉਹ ਚੜ ਗਿਆ। ਤਿੰਨ ਪੀਛੇ ਗੁਰ ਗਿਰਾ ਉਚਾਰੀ ਗਮਨੋ ਸਿੱਖ ਬਰਾਤ ਆਗਾਰੀ। ਉਹਨਾਂ ਦੇ ਜਾਣ ਤੋਂ ਪਿੱਛੋਂ ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਹੈ, ਗਮਨੋ ਸਿੱਖ ਬਰਾਤ ਆਗਾਰੀ, ਕਿ ਹੇ ਭਾਈ ਸਿੱਖਾ ਜਿਹੜੇ ਪਾਸਿਓਂ ਬਰਾਤ ਆਉਣੀ ਹੈ ਨਾ, ਤੂੰ ਉਹਨਾਂ ਦੀ ਅੱਗਲ ਵਾਂਢੀ ਚਲਿਆ ਜਾ। ਇਤੇ ਆਵਤ ਕੋ ਦੇਹ ਹਟਾਈ ਗ੍ਰਾਮ ਚਵਾਲ ਤੈਨੂੰ ਲੈ ਜਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਰਾਤ ਦੇ ਵਿਆਹ ਦੇ ਵਾਸਤੇ ਅੰਮ੍ਰਿਤਸਰ ਪਹੁੰਚ ਰਹੀ ਹੋਵੇਗੀ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਕਿੰਨਾ ਵੱਡਾ ਬਖੇੜਾ ਪੈ ਗਿਆ ਹੈ। ਇਸ ਕਰਕੇ ਬਰਾਤ ਨੂੰ ਰਸਤੇ ਦੇ ਵਿੱਚ ਰੋਕਿਆ ਜਾਵੇ ਤੇ ਅੰਮ੍ਰਿਤਸਰ ਦੀ ਜਗ੍ਹਾ ਦੇ ਉੱਤੇ ਬਰਾਤ ਨੂੰ ਚਵਾਲ ਦੇ ਵਿੱਚ ਲੈ ਕੇ ਪਹੁੰਚਿਆ ਜਾਵੇ। ਸੁਣਤ ਗਇਓ ਸਿੱਖ ਹੈ ਕੋ ਪ੍ਰੇਰਾ ਜਿਤ ਬਰਾਤ ਕੋ ਆਵਣ ਹੀਰਾ। ਮਾਨੋ ਕਿ ਜਿਹੜੇ ਪਾਸਿਓਂ ਬਰਾਤ ਆਉਣੀ ਸੀ ਉਸ ਪਾਸੇ ਨੂੰ ਘੋੜੇ ਨੂੰ ਦੜਾ ਕੇ ਉਹ ਸਿੱਖ ਚਲਿਆ ਗਿਆ ਬਰਾਤ ਨੂੰ ਰੋਕਣ ਦੇ ਲਈ। ਹਿਮ ਕਰ ਸਤ ਗੁਰ ਭਏ ਨਿਸੰਗ ਉੱਠੀ ਚੌਂਪ ਚਿਤ ਕਰ ਬੇ ਜੰਗ। ਹੁਣ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਾ ਬੰਦੋਬਸਤ ਕਰ ਲਿਆ, ਪਰਿਵਾਰ ਨੂੰ ਪੂਰੇ ਨੂੰ ਕੱਢ ਦਿੱਤਾ ਹੈ ਰਣ ਭੂਮੀ ਦੇ ਲਾਗਿਓ ਲਾਗਿਓ, ਔਰ ਇਸ ਤੋਂ ਇਲਾਵਾ ਜਿਹੜੀ ਬਰਾਤ ਆਉਣੀ ਹੈ ਵਿਆਹਣ ਦੇ ਵਾਸਤੇ ਉਹਨੂੰ ਵੀ ਸਿੱਖ ਦੇ ਹੱਥ ਸੰਦੇਸ਼ਾ ਭੇਜ ਦਿੱਤਾ ਹੈ ਕਿ ਅੰਮ੍ਰਿਤਸਰ ਕੋਈ ਨਾ ਆਵੇ, ਸਾਰੇ ਚਵਾਲ ਪਹੁੰਚਣ। ਕਵੀ ਜੀ ਲਿਖਦੇ ਨੇ ਕਿ ਹੁਣ ਮਾਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਸੰਗ ਹੋ ਗਏ ਨੇ, ਨਿਡਰ ਹੋ ਗਏ ਨੇ, ਜੰਗ ਲੜਨ ਦਾ ਜਿਹੜਾ ਚਾਹ ਹੈ ਨਾ ਉਹ ਚੜ ਗਏ। ਸਰਬ ਸੂਰ ਠਾਂਡੇ ਸਵਧਾਨ ਚਾਹਤ ਤੁਰਕਣ ਕੇ ਹਨ ਪ੍ਰਾਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਦੇ ਸਾਰੇ ਸੂਰਬੀਰ ਹੁਣ ਸਾਵਧਾਨ ਹੋਏ ਨੇ, ਹੁਸ਼ਿਆਰ ਹੋਏ ਨੇ, ਤੁਰਕਾਂ ਦੇ ਪ੍ਰਾਣਾਂ ਨੂੰ ਨਾਸ ਕਰਨ ਦੇ ਵਾਸਤੇ ਤਿਆਰ ਹੋ ਗਏ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਉਧਰ ਗੁਰੂ ਜੀ ਵੀ ਕਿਲਾ ਕਰ ਖਾਲੀ, ਉਧਰ ਗੁਰੂ ਜੀ ਵੀ ਕਿਲਾ ਕਰ ਖਾਲੀ, ਸਾਰੀ ਫੌਜ ਦੇ ਤਾਈ ਸੰਭਾਰ ਕਰਕੇ ਪਿਛਲੀ ਰਾਤ ਨੂੰ ਰਾਮਸਰ ਪਹੁੰਚ ਗਏ, ਫਿਰ ਸਾਰਾ ਪਰਿਵਾਰ ਤਿਆਰ ਕਰਕੇ ਦਿੱਤਾ ਹੁਕਮ ਚਵਾਲ ਨੂੰ ਚਲੇ ਜਾਵੋ, ਕੁਝ ਸਿੱਖ ਸਿਪਾਹੀ ਹੁਸ਼ਿਆਰ ਕਰਕੇ ਕੱਲ ਉੱਥੇ ਹੀ ਬੀਬੀ ਦੇ ਹੋਣ ਫੇਰੇ, ਅਸੀਂ ਆਏ ਜਾਣੋ ਵੈਰੀ ਮਾਰ ਕਰਕੇ। ਉਧਰ ਜੰਜ ਨੂੰ ਜੋ ਮਲਿਓ ਆ ਰਹੀ ਸੀ ਸਿੱਖ ਭੇਜ ਦਿੱਤਾ ਖਬਰਦਾਰ ਕਰਕੇ, ਜੰਜ ਤੁਸਾਂ ਚਵਾਲ ਨੂੰ ਲੈ ਜਾਣੀ ਸੇਵਾ ਕਰਨੀ ਹਰ ਪ੍ਰਕਾਰ ਕਰਕੇ, ਲਾ ਕੇ ਸਿਰੋਂ ਪਰਿਵਾਰ ਦਾ ਫਿਕਰ ਸਾਰਾ, ਲਾ ਕੇ ਸਿਰੋਂ ਪਰਿਵਾਰ ਦਾ ਫਿਕਰ ਸਾਰਾ, ਵੱਡੀ ਓਟ ਕਰਤਾਰ ਦੀ ਤਾਰ ਕਰਕੇ, ਜੰਗ ਲਈ ਤਿਆਰ ਕਰਤਾਰ ਸਿੰਘਾ ਗੁਰੂ ਹੋਏ ਬੈਠੇ ਗੁੱਸਾ ਪਾਰ ਕਰਕੇ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ। ਇਸ ਤਰੀਕੇ ਦੇ ਨਾਲ ਮਾਨੋ ਕੇ ਪਰਿਵਾਰ ਦੇ ਫਿਕਰ ਨੂੰ ਲਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੰਗ ਦੇ ਵਾਸਤੇ ਤਿਆਰ ਹੋ ਕੇ ਬੈਠੇ ਨੇ। ਗੁੱਸੇ ਨੂੰ ਧਾਰਨ ਕਰਕੇ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਜਿਤ ਕਿਤ ਕਰ ਪਰਵਾਰ ਨਿਜ ਉਚਿਤ ਜੰਗ ਕੇ ਹੋਏ ਭਏ ਨਿਸੰਸੈ ਲਰਨ ਕੋ ਰਿਸੈ ਬੀਰ ਸਭ ਕੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਿਵਾਰ ਨੂੰ ਯੁੱਧ ਭੂਮੀ ਤੋਂ ਲਾਂਭੇ ਕਰਕੇ ਜੰਗ ਕਰਨ ਦੇ ਲਈ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਫਿਕਰ ਹੋ ਗਏ ਨੇ। ਹੁਣ ਮਾਨੋ ਕੇ ਲੜਨ ਦੇ ਵਿਚ ਉਹ ਨਿਰੰਤਰਤਾ ਨੂੰ ਧਾਰਨ ਕਰਦੇ ਨੇ, ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਹੈ। ਸਾਰੇ ਦੇ ਸਾਰੇ ਸੂਰਮੇ ਮਾਨੋ ਕੇ ਵੀਰਤਾ ਦੇ ਰਸ ਦੇ ਵਿਚ ਰਚ ਗਏ ਨੇ।
ਉਦੈ ਰਵੀ ਹੋਵਾ ਗੁਰੂ ਗੈਨ ਜੋਵਾ ਕਛੂ ਪਾ ਪ੍ਰਕਾਸ਼ ਦਿਖਿਓ ਆਸ ਪਾਸਾ।
ਕਵੀ ਜੀ ਲਿਖਦੇ ਨੇ ਦੂਸਰੇ ਪਾਸੇ ਸੂਰੀ ਦਾ ਥੋੜਾ ਥੋੜਾ ਚੜਾ ਹੋ ਰਿਹਾ ਹੈ, ਇਸ ਕਰਕੇ ਮਾਨੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਕਾਸ਼ ਦੇ ਵੱਲ ਦੇਖਿਆ ਹੈ, ਥੋੜਾ ਪ੍ਰਕਾਸ਼ ਹੋ ਰਿਹਾ ਹੈ। ਇਧਰ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸੇ ਪਾਸੇ ਵੀ ਦੇਖਿਆ।
ਨਦੇ ਸੰਗ ਬਖਾਨੀ ਜਿਤੈ ਸੂਰ ਮਾਨੀ ਲਰੋ ਜਾਏ ਆਗੇ ਮਹਾ ਕ੍ਰੋਧ ਪਾਗੇ।
ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਤਨੇ ਵੀ ਸੂਰ ਬੀਰ ਬਹਾਦਰ ਨੇ ਸਾਰੇ ਦੇ ਸਾਰੇ ਮਾਨੋ ਕੇ ਹੁਣ ਕ੍ਰੋਧ ਨੂੰ ਧਾਰਨ ਕਰਕੇ ਜਾ ਕੇ ਅੱਗੇ ਲੜੋ।
ਗੁਰੂ ਕੇ ਪ੍ਰਚਾਰੇ ਚਲੇ ਵੀਰ ਭਾਰੇ ਅਹੈ ਨਾਮ ਪਾਨੂ ਚਮੂ ਨਾਥ ਜਾਨੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਵੰਗਾਰੇ ਹੋਏ ਸਾਰੇ ਦੇ ਸਾਰੇ ਵੱਡੇ ਸੂਰਮੇ ਚੱਲੇ ਨੇ, ਜਿਨ੍ਹਾਂ ਸਾਰਿਆਂ ਸੂਰਮਿਆਂ ਦਾ ਮਾਨੋ ਕੇ ਜਿਹੜਾ ਸੈਨਾਪਤੀ ਹੈ ਜਿਹੜਾ ਸਰਦਾਰ ਹੈ ਉਸ ਦਾ ਨਾਮ ਹੈ ਭਾਨੂ।
ਲਈ ਸੈਨਾ ਸੰਗਾ ਤਵਾਏ ਤੁਰੰਗਾ ਤੁਫੰਗੈ ਸੰਭਾਰੀ ਸੋਤੌਸਾ ਤੁੰਗਾਰੀ।
ਸੈਨਾ ਨੂੰ ਨਾਲ ਲਿਆ ਹੈ, ਘੋੜਿਆਂ ਨੂੰ ਦੌੜਾਇਆ ਹੈ, ਬੰਦੂਕਾਂ ਨੂੰ ਸੰਭਾਲਿਆ ਹੈ ਤੇ ਨਗਾਰੇ ਦੇ ਉੱਤੇ ਚੋਟ ਲਾਈ।
ਬਾਜੀ ਬੰਬ ਦੀਹਾ ਸੁਣੀ ਦੂਰ ਜੀਹਾ ਪਹੁੰਚੇ ਅਗਾਰੀ ਰਿਸੇ ਸੂਰ ਭਾਰੀ।
ਜਦੋਂ ਨਗਾਰਾ ਵਜਾਇਆ ਉੱਚੀ ਸਾਰੀ ਮਾਨੋ ਕੇ ਦੂਰ ਤੱਕ ਉਸਦੀ ਆਵਾਜ਼ ਗਈ ਹੈ, ਪਹੁੰਚ ਗਏ ਨੇ ਅੱਗੇ ਰਿਸੇ ਸੂਰ ਭਾਰੀ, ਮਾਨੋ ਕੇ ਸੂਰ ਬੀਰ ਬਹੁਤ ਹੀ ਜ਼ਿਆਦਾ ਰਿਸੇ ਹੋਏ ਨੇ, ਕ੍ਰੋਧ ਦੇ ਵਿੱਚ ਨੇ।
ਤੁਫੰਗੈ ਚਲਾਈ ਸੁਨਾਦੰ ਉਠਾਈ ਮੁਖੰ ਮਾਰ ਮਾਰ ਕਰੀਏ ਕਬਾਰਾ।
ਬਹੁਤੀਆਂ ਬੰਦੂਕਾਂ ਨੂੰ ਚਲਾਇਆ ਹੈ ਜਿਹਦੀ ਆਵਾਜ਼ ਮਾਨੋ ਕੇ ਦੂਰ ਤੱਕ ਗਈ ਹੈ, ਔਰ ਇਸ ਤੋਂ ਇਲਾਵਾ ਸਾਰੇ ਮੂੰਹ ਦੇ ਵਿੱਚੋਂ ਮਾਰ ਲੋ ਮਾਰ ਲੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ। ਇੱਕੋ ਵਾਰ ਸਾਰੇ ਇੰਜ ਬੋਲੇ,
ਸੁਣਿਓ ਸ਼ਾਹ ਸੈਨਾ ਜੋ ਹੈ ਬੀਚ ਐਨਾ ਸੁਮੰਚੇ ਡਸਾਏ ਪਰੇ ਨੀਂਦ ਪਾਏ।
ਕਿਉਂਕਿ ਬਾਦਸ਼ਾਹ ਦੀ ਸੈਨਾ ਤੇ ਬੜੀ ਅਚੇਤ ਸੀ ਕਿ ਗੁਰੂ ਦੌੜ ਗਿਆ ਹੈ, ਸੈਨਾ ਵੀ ਦੌੜ ਗਈ ਹੈ, ਅਸੀਂ ਜਿੱਤ ਦੀ ਪ੍ਰਾਪਤੀ ਕਰ ਲਈ ਹੈ। ਪਰ ਕਵੀ ਜੀ ਲਿਖਦੇ ਨੇ ਕਿ ਜਦੋਂ ਬਾਦਸ਼ਾਹ ਦੀ ਸੈਨਾ ਦੇ ਕੰਨਾਂ ਦੇ ਵਿੱਚ ਇਹ ਨਗਾਰੇ ਦੀ ਚੋੜ ਦੀ ਆਵਾਜ਼ ਪਹੁੰਚੀ ਹੈ, ਇਸ ਤੋਂ ਇਲਾਵਾ ਮਾਰ ਲੋ ਫੜ ਲੋ ਦੀਆਂ ਆਵਾਜ਼ਾਂ ਪਹੁੰਚੀਆਂ ਨੇ, ਜਿਹੜੇ ਕਿ ਮਾਨੋ ਸਤਿਗੁਰਾਂ ਦੇ ਘਰ ਦੇ ਵਿੱਚ ਸੁੱਤੇ ਪਏ ਸਨ, ਮੰਜਿਆਂ ਨੂੰ ਡਾ ਕੇ ਨੀਂਦ ਲੈ ਰਹੇ ਸਨ, ਉਹ ਇਕਦਮ ਉੱਠੇ।
ਸੁਣੇ ਤੇ ਨਗਾਰਾ ਉਠਿਓ ਕੋ ਪਤਾਰਾ ਗੁਰੂ ਨਾ ਪਲਾਇਓ ਅਬੈ ਕੋ ਪਿਆਇਓ।
ਨਗਾਰੇ ਦੀ ਚੋਟ ਨੂੰ ਸੁਣ ਕੇ ਝਟਪਟ ਸਾਰੇ ਦੇ ਸਾਰੇ ਉੱਠ ਪਏ ਨੇ, ਕ੍ਰੋਧ ਨੂੰ ਧਾਰਨ ਕੀਤਾ, ਇੱਕ ਦੂਜੇ ਨੂੰ ਕਹਿੰਦੇ ਨੇ ਗੁਰੂ ਨਾ ਪਲਾਇਓ ਅਬੈ ਕੋ ਪਾਇਓ। ਗੁਰੂ ਦੌੜਿਆ ਨਹੀਂ ਹੈ, ਉਹ ਭੱਜਿਆ ਨਹੀਂ ਹੈ, ਗੁੱਸੇ ਨੂੰ ਧਾਰਨ ਕਰਕੇ ਹੁਣ ਉਹ ਹਮਲਾ ਕਰ ਰਹੇ ਹੈ।
ਕਰੋ ਬੇਗ ਤਿਆਰੀ ਚੜੇ ਬੀਰ ਭਾਰੀ ਪੁਰੀ ਛੋਰ ਚਾਲੇ ਤਰੇ ਤੇਗ ਢਾਲੇ।
ਬੜੇ ਵੇਗ ਦੇ ਨਾਲ ਕਾਹਲੀ ਦੇ ਨਾਲ ਸਾਰਿਆਂ ਨੇ ਤਿਆਰੀ ਕੀਤੀ ਹੈ, ਵੱਡੇ ਸੂਰ ਬੀਰ ਮਾਨੋ ਕੇ ਚੜੇ ਨੇ, ਉਸ ਪੁਰੀ ਨੂੰ ਛੱਡਿਆ ਹੈ ਔਰ ਤੇਗਾਂ ਤੇ ਢਾਲਾਂ ਨੂੰ ਫੜਿਆ।
ਸੁਆਏ ਅਗਾਏ ਜਹਾਨਾਦ ਪਾਏ ਚੜੇ ਰਵੀ ਛੋਟਾ ਅੰਧੇਰਾ ਨਾ ਮੋਟਾ। ਜਿੱਧਰੋਂ ਆਵਾਜ਼ ਆਈ ਹੈ ਨਗਾਰੇ ਦੀ, ਉਸ ਪਾਸੇ ਨੂੰ ਸਾਰੇ ਦੌੜੇ ਨੇ। ਮਾਨੋ ਕਿ ਥੋੜਾ ਥੋੜਾ ਸੂਰਜ ਦਾ ਚੜਾ ਹੋ ਗਿਆ, ਇਸ ਕਰਕੇ ਅੰਧੇਰਾ ਨਾ ਮੋਟਾ, ਭਾਵ ਕੇ ਗਾੜਾ ਹਨੇਰਾ ਹੁਣ ਨਹੀਂ ਰਿਹਾ। ਕਿਤੇ ਦੂਰ ਹੇਰੇ ਪਾਏ ਖਾਨ ਨੇਰੇ, ਕੜਾ ਕਾੜ ਗੋਰੀ ਇਕ ਵਾਰ ਛੋਰੀ। ਕਿੰਨੀ ਦੂਰੀ ਦੇ ਉੱਤੇ ਖਾਨ ਖਲੋਤੇ ਨੇ, ਉਸ ਵੇਲੇ ਮਾਨੋ ਕਿ ਕੜਾ ਕਾੜ ਦੀ ਆਵਾਜ਼ ਦੇ ਨਾਲ ਗੋਲੀਆਂ ਚੱਲੀਆਂ। ਲਗੀ ਸ਼ਤਰੂ ਅੰਗਾ ਸੰਭਾਰੀ ਤੁਫੰਗਾ, ਦੋਹੋਂ ਓਰ ਚਾਲੀ ਉੱਠੀ ਜਵਾਗ ਜਵਾਲੀ। ਸ਼ਤਰੂਆਂ ਦੇ ਅੰਗਾਂ ਨੂੰ ਗੋਲੀਆਂ ਬੰਦੂਕ ਦੀਆਂ ਲੱਗੀਆਂ ਨੇ, ਦੋਵਾਂ ਪਾਸਿਆਂ ਦੇ ਸਾਰਿਆਂ ਸੂਰਬੀਰਾਂ ਨੇ ਮਾਨੋ ਕਿ ਬੰਦੂਕਾਂ ਨੂੰ ਸੰਭਾਲਿਆ ਹੈ ਤੇ ਇੱਕ ਦੂਜੇ ਦੇ ਉੱਤੇ ਚਲਾਈਆਂ ਨੇ। ਉੱਠੀ ਜਾਗ ਜਵਾਲੀ, ਅੱਗ ਭਾਕ ਉੱਠੀ। ਕੜਾ ਕੜ ਮਾਚੇ ਲਗੇ ਲੋਹ ਆਂਚੇ, ਫੁੱਟੇ ਅੰਗ ਜੋਦਾ ਗਿਰੇ ਹੀਨ ਬੋਦਾ। ਕੜਾ ਕੜ ਦੀ ਆਵਾਜ਼ ਦੇ ਨਾਲ ਗੋਲੀਆਂ ਚੱਲਦੀਆਂ ਨੇ। ਲਗੇ ਲੋਹ ਆਂਚੇ, ਜਿਸ ਤਰ੍ਹਾਂ ਮੰਨੋ ਕਿ ਲੋਹਾ ਗਰਮ ਹੁੰਦਾ ਹੈ, ਇਸ ਤਰ੍ਹਾਂ ਦੀ ਹਾਲਾਤ ਹੈ। ਫੁੱਟੇ ਅੰਗ ਜੋਧਾ, ਜੋਧਿਆਂ ਦੇ ਅੰਗ ਟੁੱਟ ਰਹੇ ਨੇ ਤੇ ਮਾਨੋ ਕਿ ਬੇਹੋਸ਼ ਹੋ ਕੇ ਕਈ ਡਿੱਗ ਰਹੇ ਨੇ। ਲਗੇ ਕਾਉ ਕੂਮੇ ਲਿਟੇ ਬ੍ਰਿੰਦ ਭੂਮੇ, ਗਿਰਿਓ ਸ਼੍ਰੋਣ ਚਾਲਾ ਤੁਰੰਗਾਨ ਡਾਲਾ। ਜਿਨ੍ਹਾਂ ਨੂੰ ਜ਼ਖਮ ਲੱਗੇ ਨੇ ਉਹ ਮਾਨੋ ਕਿ ਚੱਕਰ ਖਾ ਕੇ ਧਰਤੀ ਤੇ ਡਿੱਗ ਪਏ ਨੇ, ਤੇ ਮਾਨੋ ਧਰਤੀ ਤੇ ਡਿੱਗਣ ਤੋਂ ਬਾਅਦ ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਲਹੂ ਚੱਲ ਪਿਆ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਘੋੜੇ ਨੇ ਨਾ, ਉਹ ਵੀ ਮਾਨੋ ਕੇ ਮਰ ਕੇ ਡਿੱਗੇ। ਜਥਾ ਤਾਏ ਆਏ ਤਥਾ ਕਾਵ ਕਾਏ, ਰਹੇ ਠਾਂਡ ਫੇਰਾ ਗੁਰੂ ਜੋਰ ਹੇਰਾ। ਜਿਸ ਤਰ੍ਹਾਂ ਦੌੜ ਦੌੜ ਕੇ ਆਏ ਨੇ ਮੁਗਲ, ਉਸੇ ਤਰੀਕੇ ਦੇ ਨਾਲ ਮਾਨੋ ਕੇ ਅੱਗੋਂ ਉਹਨਾਂ ਨੂੰ ਜ਼ਖਮ ਲੱਗੇ ਨੇ। ਰਹੇ ਠਾਂਡ ਫੇਰਾ, ਫਿਰ ਇੱਕ ਜਗ੍ਹਾ ਦੇ ਉੱਤੇ ਰੁਕ ਗਏ ਨੇ। ਗੁਰੂ ਜੋਰ ਹੇਰਾ, ਕਿਉਂਕਿ ਮਾਨੋ ਕਿ ਗੁਰੂ ਜੀ ਦਾ ਬਲ ਹੁਣ ਉਹਨਾਂ ਨੇ ਵੇਖ ਲਿਆ। ਨਹੀਂ ਪਾਏ ਕਾਲੇ ਅਗਾਰੀ ਨਾ ਚਾਲੇ, ਮੁਖੰ ਤੋਰ ਗੇਰਾ ਥਿਰੇ ਤਾਹੇ ਬੇਰਾ। ਹੁਣ ਮਾਨੋ ਕਿ ਅੱਗੇ ਨਾ ਚੱਲ ਸਕੇ, ਕਿਉਂਕਿ ਅੱਗੋਂ ਆਉਂਦਿਆਂ ਨੂੰ ਮਾਨੋ ਕਿ ਮੂੰਹ ਦੇ ਭਾਰ ਸਿੰਘਾਂ ਨੇ ਸੁੱਟ ਦਿੱਤਾ ਹੈ। ਇਸ ਤਰੀਕੇ ਦੇ ਨਾਲ ਮਾਨੋ ਕਿ ਉਸੇ ਜਗ੍ਹਾ ਦੇ ਉੱਤੇ ਰੁਕ ਕੇ ਲੜਨ ਲੱਗੇ। ਮਚਿਓ ਜੰਗ ਪੀਮੰਗ ਤਾਜੇ ਨਾਹੇ ਸੀਮੰਗ, ਬੜੀ ਮਾਰ ਹੋਈ ਮਲੇ ਛੈ ਖਰੋਈ। ਕਵੀ ਜੀ ਲਿਖਦੇ ਨੇ ਭਿਆਨਕ ਯੁੱਧ ਮਚਿਆ ਹੈ। ਮਾਨੋ ਕਿ ਆਪੋ ਆਪਣੀ ਹੱਦ ਨੂੰ ਸੀਮਾ ਨੂੰ ਕੋਈ ਨਹੀਂ ਛੱਡਦਾ। ਵੱਡੀ ਮਾਰ ਮੱਚੀ ਹੋਈ ਹੈ ਮਲੇ ਛੰਗ ਖਰੋਈ, ਪਰ ਖੜੀ ਹੋਈ ਹੈ ਮਲੇਛਾਂ ਦੀ ਸੈਨਾ ਅਜੇ ਵੀ ਡਟ ਕੇ।
ਤੁਰੰਗੰ ਤਵਾਏ ਤੁਫੰਗੰ ਚਲਾਏ, ਨਿਜੰਗੰ ਬਚਾਏ ਤੈ ਉਤ ਜਾਏ।
ਘੋੜਿਆਂ ਨੂੰ ਦੌੜਾਇਆ ਹੈ, ਬੰਦੂਕਾਂ ਨੂੰ ਚਲਾਇਆ ਹੈ, ਔਰ ਆਪੋ ਆਪਣੇ ਅੰਗਾਂ ਨੂੰ ਬਚਾਇਆ ਹੈ ਇਧਰ ਉਧਰ ਜਾ ਕੇ।
ਗੁਰੂ ਕੇ ਰਸੂਰੇ ਤਪੇ ਕ੍ਰੋਧ ਪੂਰੇ, ਅਗਾਰੀ ਸੋਚਾਲੇ ਤੁਫੰਗੈ ਸੰਭਾਲੇ।
ਗੁਰੂ ਦੇ ਜਿਹੜੇ ਸੂਰਮੇ ਨੇ ਉਹ ਮਾਨੋ ਕੇ ਕ੍ਰੋਧ ਦੇ ਨਾਲ ਪੂਰੇ ਹੋਏ ਨੇ, ਭਰੇ ਹੋਏ ਨੇ, ਅਗਾਂਹ ਦੀ ਅਗਾਂਹ ਚੱਲਦੇ ਨੇ ਬੰਦੂਕਾਂ ਨੂੰ ਸੰਭਾਲ ਕੇ।
ਚੱਟ ਪੱਟ ਪੱਟ ਲੱਟ ਪੱਟ ਲਿਟੇ, ਸੱਟ ਪੱਟ ਪੇ ਪੱਟ ਜੁੱਟ, ਅਟਕ ਅਟਕ ਕੱਟ ਕੱਟ ਮਿਟੈ, ਚੱਟ ਪੱਟ ਕੱਟਾ ਕੁੱਟ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀਆਂ ਖਾ ਕੇ ਛੇਤੀ ਛੇਤੀ ਸੂਰਮੇ ਇੱਕ ਦੂਜੇ ਦੇ ਹੇਠ ਉੱਤੇ ਲਿਟ ਗਏ ਨੇ। ਜੋ ਸੂਰਮੇ ਅੱਗੋਂ ਆਣ ਕੇ ਜੁੱਟੇ ਨੇ ਉਹ ਸਟਾਪਟ ਗਏ, ਭਾਵ ਕੇ ਘਬਰਾ ਕੇ ਖਿਲਬਿਲ ਵਿੱਚ ਪੈ ਗਏ ਨੇ। ਕੁਛ ਘਬਰਾ ਵਿੱਚ ਅੱਗੋਂ ਅੜੇ ਵੀ ਨੇ, ਉਹ ਅੜ ਅੜ ਕੇ ਤਲਵਾਰਾਂ ਦੇ ਨਾਲ ਕੱਟੇ ਜਾ ਕੇ ਭਾਵ ਮਰੇ। ਐਸੀ ਫੁਰਤੀ ਦੀ ਕਟਾ ਕੁੱਟ ਤਲਵਾਰ ਦੀ ਉਸ ਵੇਲੇ ਮਾਰ ਮਾਰੀ ਗਈ।
ਜਬ ਮਚਿਓ ਜੰਗ ਦਾਰੁਨ ਮਹਾਨ, ਪਿਖ ਮੁਗਲ ਸਖਾਂ ਤਬ ਲੀਨ ਜਾਨ।
ਕਵੀ ਜੀ ਲਿਖਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਭਿਆਨਕ ਜੰਗ ਮਚਿਆ, ਉਸ ਵੇਲੇ ਮੁਗਲ ਸਖਾਂ ਨੇ ਇਸ ਗੱਲ ਨੂੰ ਜਾਣਿਆ।
ਬਹੁ ਲੜੈ ਜੁੱਧ ਗੁਰ ਨਹੀਂ ਭਲਾਏ, ਨਿਜ ਮੁਖੀ ਵੀਰ ਲੀਨੇ ਬੁਲਾਏ।
ਮੁਗਲ ਸਖਾਂ ਜਿਹੜਾ ਕਿ ਸਾਰੀ ਫੌਜ ਦਾ ਸਰਦਾਰ ਹੈ, ਓਹਨੂੰ ਪਤਾ ਲੱਗਾ ਕਿ ਵੱਡਾ ਯੁੱਧ ਗੁਰੂ ਲੜੇਗਾ, ਦੌੜੇਗਾ ਨੀ। ਇਸ ਕਰਕੇ ਉਸਨੇ ਆਪਣੇ ਸੈਨਾ ਦੇ ਮੁਖੀਆਂ ਨੂੰ ਆਪਣੇ ਕੋਲ ਬੁਲਾਇਆ।
ਸਨਮਾਨ ਸਾਥ ਸਭ ਕੋ ਕਹੰਤ, ਸਾਵਧਾਨ ਖਾਣ ਹੋ ਜੈ ਅਚਿੰਤ।
ਸਨਮਾਨ ਦੇ ਨਾਲ ਆਪਣੇ ਸਾਰਿਆਂ ਸੈਨਾ ਦੇ ਵੱਡੇ ਮੁਖੀਆਂ ਨੂੰ ਮੁਗਲ ਸਿੰਘ ਕਹਿੰਦਾ ਸਾਵਧਾਨ ਹੋ ਜਾਓ ਖਾਨੋ, ਪਰ ਮਾਨੋ ਕਿ ਅਚਿੰਤ ਹੋ ਜਾਓ, ਚਿੰਤਾ ਦੀ ਲੋੜ ਨਹੀਂ।
ਅਬ ਕਰੋ ਜੋਦ ਨਹੀਂ ਮਿਟੋ ਵੀਰ, ਨਹੀਂ ਬੜੀ ਚਮੂ ਗੁਰ ਕੇਰ ਤੀਰ।
ਕਹਿੰਦਾ ਸਾਵਧਾਨ ਹੋਣ ਦੀ ਲੋੜ ਹੈ, ਹੁਸ਼ਿਆਰੀ ਦੀ ਲੋੜ ਹੈ, ਚਿੰਤਾ ਦੀ ਲੋੜ ਨਹੀਂ ਹੈ, ਕਿਉਂਕਿ ਮਾਨੋ ਕਿ ਗੁਰੂ ਦੇ ਕੋਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ, ਫੌਜ ਤੇ ਥੋੜੀ ਹੈ, ਪਰ ਮਾਨੋ ਕਿ ਯੁੱਧ ਤੇ ਕਰਨਾ ਹੀ ਪਏਗਾ।
ਇਮ ਕਹਿ ਪਠਾਨ ਭੇਜੇ ਬਿਲੰਦ, ਕਰ ਤਿਆਰ ਤੁਪਕ ਢਿੱਗ ਆਏ ਬ੍ਰਿੰਦ।
ਇਸ ਤਰ੍ਹਾਂ ਹੱਲਾ ਸ਼ੇਰੀ ਦੇ ਕੇ ਮਾਨੋ ਕੇ ਬਹੁਤੇ ਸਾਰੇ ਵੱਡੇ ਪਠਾਣਾ ਨੂੰ ਤਿਆਰ ਕਰਕੇ ਉਸਨੇ ਅੱਗੇ ਘੱਲਿਆ, ਜਿਹੜੇ ਬੰਦੂਕਾਂ ਨੂੰ ਫੜ ਕੇ ਅੱਗੇ ਵਧੇ।
ਅਰ ਰਹੇ ਉਸ ਭਾਨੂ ਜਹਿ ਬਿਸਾਲ, ਨਹੀਂ ਤਜੈ ਥਾਨ ਰਿਪਹਣ ਤਜਾਲ।
ਮਾਨੋ ਕਿ ਜਿਸ ਪਾਸੇ ਸਤਿਗੁਰਾਂ ਦਾ ਵੱਡਾ ਸੈਨਾਪਤੀ ਜਿਹਦਾ ਨਾਂ ਭਾਲੂ ਹੈ, ਉਹ ਅੜਿਆ ਹੋਇਆ ਸੀ ਤੇ ਮਾਨੋ ਕਿ ਰੋਕੇ ਜਿੱਥੇ ਬਹੁਤੇ ਸਾਰੇ ਵੈਰੀਆਂ ਦਾ ਉਹ ਨਾਸ ਕਰ ਰਿਹਾ ਸੀ।
ਉਤ ਸ਼ਮਸ ਖਾਨ ਛੋਰੀ ਤੁਫੰਗ, ਬਹਿਆਣ ਖਾਨ ਕਰ ਆਪਣੇ ਸੰਗ।
ਸ਼ਮਸ ਖਾਨ ਇੱਕ ਹੋਰ ਬਹੁਤ ਵੱਡਾ ਆਗੂ ਹੈ ਸੈਨਾ ਦਾ, ਉਹ ਉਸ ਪਾਸੇ ਨੂੰ ਗਿਆ ਹੈ ਜਿੱਥੇ ਮਾਨੋ ਕੇ ਵੈਰੀਆਂ ਦਾ ਨਾਸ ਭਾਨੂ ਕਰ ਰਿਹਾ ਸੀ। ਉਸ ਪਾਸੇ ਨੂੰ ਬੰਦੂਕ ਦਾ ਪ੍ਰਹਾਰ ਕੀਤਾ ਹੈ, ਬਹੁਤੇ ਸਾਰੇ ਖਾਨ ਵੀ ਉਸ ਸ਼ਮਸ ਖਾਨ ਦੇ ਨਾਲ ਨੇ।
ਦੋਹ ਦਿਸ਼ਨ ਬਿਖੇ ਗੁਲ ਕਾਂ ਲਗੰਤ, ਹੋਏ ਅੰਗ ਪੰਗ ਪੂ ਮੈਂ ਗਿਰੰਤ।
ਦੋਵੇਂ ਪਾਸਿਆਂ ਤੋਂ ਗੋਲੀਆਂ ਵੱਜ ਰਹੀਆਂ ਨੇ, ਅੰਗਾਂ ਨੂੰ ਲੱਗ ਰਹੀਆਂ ਨੇ ਸੂਰਮਿਆਂ ਦੇ ਨੂੰ, ਤੇ ਮਾਨੋ ਕੇ ਸੂਰਮੇ ਮਰ ਮਰ ਕੇ ਡਿੱਗ ਰਹੇ ਨੇ।
ਉਤ ਤੁਰਕ ਨਾਮ ਜਿਹ ਸ਼ਮਸ ਖਾਨ, ਗੁਰ ਸਪਾਟ ਇਤੈ ਪਾਨੂ ਜਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਕਿ ਮਾਨੋ ਤੁਰਕਾਂ ਦਾ ਵੱਡਾ ਸਰਦਾਰ ਹੈ ਜਿਸਦਾ ਨਾਮ ਸ਼ਮਸ ਖਾਨ ਹੈ, ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਵਾਨ ਸੈਨਾਪਤੀ ਹੈ ਜਿਸਦਾ ਨਾਮ ਭਾਨੂ ਹੈ।
ਲਲਕਾਰ ਬੀਰ ਦੋਹ ਦਿਸ਼ਨ ਦੋਏ, ਗਣ ਤੁਪਕ ਚਲਾਏ ਲਗ ਲਗ ਕਾਏ ਸੋਏ।
ਲਲਕਾਰੇ ਦੋਵੇਂ ਦੇ ਦੋਵੇਂ ਸੂਰਮੇ ਮਾਰਦੇ ਨੇ, ਆਪੋ ਆਪਣੀਆਂ ਦਿਸ਼ਾਵਾਂ ਦੇ ਵਿੱਚੋਂ ਬਹੁਤੀਆਂ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਸੂਰਮਿਆਂ ਨੂੰ ਮਾਨੋ ਕੇ ਗੋਲੀਆਂ ਲੱਗਦੀਆਂ ਹੀ ਜ਼ਖਮੀ ਕਰ ਦਿੰਦੀਆਂ ਨੇ।
ਚਲਾਈ ਤੁਫੰਗ ਦੂਹੋਂ ਓਰ ਢੂਕੇ, ਮਹਾਨਾਦ ਹੋਇਓ ਮਿਲੇ ਵੀਰ ਕੁਕੇ।
ਬੰਦੂਕਾਂ ਮਾਨੋ ਕੇ ਦੋਵੇਂ ਪਾਸਿਆਂ ਤੋਂ ਚਲਾਈਆਂ ਗਈਆਂ ਨੇ, ਜਿਨ੍ਹਾਂ ਬੰਦੂਕਾਂ ਦੀ ਆਵਾਜ਼ ਬਹੁਤ ਜ਼ਿਆਦਾ ਉੱਚੀ ਉੱਠੀ ਹੈ, ਤੇ ਉਸ ਆਵਾਜ਼ ਨੂੰ ਸੁਣ ਕੇ ਸੂਰਮੇ ਵੀ ਕੂਕੇ ਨੇ।
ਗਿਰੇ ਜਿਉ ਮੁਨਾਰੇ ਪਰੇ ਪ੍ਰਾਣ ਖੋਏ, ਮਨੋ ਪੰਗ ਖੈ ਕੇ ਥਕੇ ਆਣ ਸੋਏ।
ਜਿਸ ਤਰ੍ਹਾਂ ਵੱਡੇ ਵੱਡੇ ਮੁਨਾਰੇ ਡਿੱਗਦੇ ਨੇ, ਇਸ ਤਰ੍ਹਾਂ ਮਾਨੋ ਕੇ ਪ੍ਰਾਣਾਂ ਤੋਂ ਸਖਣੇ ਸਰੀਰ ਸੂਰਮਿਆਂ ਦੇ ਡਿੱਗੇ ਨੇ। ਇਸ ਤਰ੍ਹਾਂ ਲੱਗਦਾ ਹੈ, ਕਵੀ ਜੀ ਪ੍ਰਮਾਣ ਦਿੰਦੇ ਨੇ, ਕਿ ਜਿਵੇਂ ਭੰਗ ਖਾ ਕੇ ਸੁੱਖਾ ਪੀ ਕੇ ਥੱਕ ਕੇ ਜਵਾਨ ਸੁੱਤੇ ਹੋਣ।
ਪਰੇ ਕੀਨ ਹੱਲਾ ਮਲੇਛੀ ਸੁਤਾਈ, ਇਤੈ ਮਾਰ ਗੋਰੀ ਨੇ ਐਸੀ ਮਚਾਈ।
ਮਲੇਛਾ ਨੇ ਮਾਨੋ ਕੇ ਬਹੁਤ ਵੱਡਾ ਹੱਲਾ ਕੀਤਾ ਹੈ, ਦੂਸਰੇ ਪਾਸੇ ਗੁਰੂ ਜੀ ਦੀ ਸੈਨਾ ਨੇ ਮਾਨੋ ਕੇ ਬਹੁਤੀਆਂ ਸਾਰੀਆਂ ਗੋਲੀਆਂ ਦੀ ਮਾਰ ਮਚਾਈ।
ਕਿਨੂ ਆਣ ਨੇ ਜਾਇਓ ਭਾਰੇ ਪ੍ਰਹਾਰਾ, ਕਿਨੂ ਚਾਂਪ ਤੇ ਬਾਣ ਕੋਏ ਚਮਾਰਾ।
ਕਿਸੇ ਨੇ ਨੇਜੇ ਨੂੰ ਬਰਛੇ ਨੂੰ ਵਾਰ ਕੇ ਚਲਾਇਆ ਹੈ, ਕਿਸੇ ਨੇ ਮਾਨੋ ਕੇ ਕੰਨ ਦੇ ਤੱਕ ਧਨੁਸ਼ ਦੀ ਡੋਰੀ ਨੂੰ ਖਿੱਚ ਕੇ ਤੀਰ ਮਾਰਿਆ।
ਕਿਰਪਾ ਨੈ ਲਾਈ ਤੂਹ ਮਿਆਨ ਸੋਨੰਗੀ, ਖਿਚੰ ਖੈਚ ਬਾਹ ਭਾਰੇ ਵੀਰ ਜੰਗੀ।
ਕਿਸੇ ਨੇ ਮਾਨੋ ਕੇ ਕਿਰਪਾਨਾਂ ਨੂੰ ਆਪਣੀ ਮਿਆਨ ਦੇ ਵਿੱਚੋਂ ਧੋ ਕੇ ਬਾਹਰ ਕੱਢਿਆ ਹੈ, ਨੰਗੀਆਂ ਕਿਰਪਾਨਾਂ ਬੜੀਆਂ ਲਿਸ਼ਕਦੀਆਂ ਨੇ ਤੇ ਮਾਨੋ ਕੇ ਬਾਹਾਂ ਨੂੰ ਵਾਹ ਵਾਹ ਕੇ ਉਹ ਕਿਰਪਾਨਾਂ ਚਲਾਉਂਦੇ ਨੇ।
ਬਾਹਿਓ ਸ਼੍ਰੋਣ ਚੀਰੰ ਗਏ ਪੀਜ ਸਾਰੇ, ਮਨੋ ਲਾਲ ਬਾਗੇ ਹਿਰਦੈ ਰੀਜ ਧਾਰੇ।
ਲਹੂ ਦੇ ਨਾਲ, ਖੂਨ ਦੇ ਨਾਲ ਸਾਰੇ ਸਾਰੇ ਲੱਥਪੱਥ ਹੋ ਗਏ ਨੇ। ਕੱਪੜੇ ਲਾਲ ਰੰਗ ਦੇ ਖੂਨ ਦੇ ਨਾਲ ਭਿੱਜ ਕੇ ਹੋ ਗਏ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਮਾਨੋ ਲਾਲ ਰੰਗ ਦੀਆਂ ਜਿਵੇਂ ਪੁਸ਼ਾਕਾਂ ਪਹਿਨੀਆਂ ਹੋਣ।
ਲਹੂ ਤੂਲ ਰਾਚਿਓ ਪਾਇਓ ਲਾਲ ਗਾਰਾ, ਪਈ ਲੋਥ ਪੋਥ ਪਰੀ ਤੂੰ ਮਿਆਰਾ।
ਮਾਨੋ ਕੇ ਧੂੜ ਦੇ ਵਿੱਚ, ਮਿੱਟੀ ਦੇ ਵਿੱਚ ਜਿਹੜਾ ਲਹੂ ਡੁੱਲਿਆ ਹੈ ਉਹਦੇ ਨਾਲ ਮਾਨੋ ਕੇ ਕਰਦਮ ਹੋ ਗਿਆ, ਗਾਰਾ ਬਣ ਗਿਆ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਲਾਲ ਰੰਗ ਦਾ ਗਾਰਾ ਘੋਲਿਆ ਹੋਵੇ। ਭਈ ਲੋਥ ਪੁੱਥ ਹੈ, ਲੋਥਾਂ ਦੇ ਉੱਤੇ ਲੋਥਾਂ ਡਿੱਗੀਆਂ ਹੋਈਆਂ ਨੇ। ਪਰੀ ਧੂਮ ਯਾਰਾ, ਪਾਪ ਕੇ ਬਹੁਤ ਜ਼ਿਆਦਾ ਰੌਲਾ ਰੱਪਾ ਤੇ ਧੁੰਮ ਪਈ ਹੋਈ।
ਮਰੇ ਬ੍ਰਿੰਦ ਬਾਜੀ ਲਗੀ ਅੰਗ ਗੋਰੀ, ਪਿੜੈ ਪੇੜ ਜੋਦਾ ਲੜਾਈ ਨਾ ਥੋਰੀ।
ਬਹੁਤੇ ਸਾਰੇ ਮਰ ਕੇ ਘੋੜੇ ਵੀ ਡਿੱਗੇ ਹੋਏ ਨੇ। ਮਾਨੋ ਕੇ ਬਹੁਤ ਵੱਡਾ ਭੇੜ ਯੁੱਧ ਲੜਿਆ ਜਾ ਰਿਹਾ, ਲੜਾਈ ਨਾ ਥੋੜੀ। ਕਵੀ ਜੀ ਲਿਖਦੇ ਨੇ ਕੋਈ ਥੋੜੀ ਲੜਾਈ ਨਹੀਂ ਹੈ, ਬਹੁਤ ਵੱਡੀ ਲੜਾਈ ਹੋ ਰਹੀ।
ਕਹਿਓ ਬਾਕ ਪਾਨੂ ਗੁਰੂ ਅੰਗ ਸੰਗਾ, ਡਰੋ ਨਾਹੀ ਜੋਦਾ ਲਰੋ ਹੈ ਨਸੰਗਾ।
ਆਪਣੀ ਸੈਨਾ ਦੇ ਆਦਮੀਆਂ ਨੂੰ ਸਤਿਗੁਰਾਂ ਦੇ ਸੈਨਾਪਤੀ ਪਾਨੂ ਨੇ ਹੱਲਾਸ਼ੇਰੀ ਦਿੱਤੀ ਹੈ। ਕਹਿੰਦਾ ਗੁਰੂ ਅੰਗ ਸੰਗਾ, ਡਰੋ ਨਾਹੀ ਜੋਧਾ ਲਰੋ ਹੈ ਨਸੰਗਾ। ਕਹਿੰਦਾ ਕਿ ਗੁਰੂ ਸਾਡੇ ਅੰਗ ਸੰਗ ਨੇ, ਇਹ ਜੋਧਿਓ ਡਰੋ ਨਾ, ਨਿਸੰਗ ਰੂਪ ਦੇ ਵਿੱਚ ਨਿਡਰ ਹੋ ਕੇ ਜੰਗ ਲੜੋ।
ਟਿਕਿਓ ਜੰਗ ਆਛੋ ਨਹੀਂ ਜਾਣ ਲੀਜੈ, ਮਲੇ ਛਾਨ ਪੈ ਦੌਰ ਹੱਲਾ ਕਰੀ ਜੈ।
ਭਾਨੂ ਸੈਨਾਪਤੀ ਕਹਿੰਦਾ ਆਪਣੇ ਸਾਥੀਆਂ ਨੂੰ ਕਿ ਇੱਕ ਜਗ੍ਹਾ ਦੇ ਉੱਤੇ ਟਿਕਿਆ ਅੜਿਆ ਜੰਗ ਚੰਗਾ ਨਹੀਂ ਹੁੰਦਾ। ਭਾਵ ਕੇ ਦੁਸ਼ਮਣ ਤੇ ਵਾਰ ਰੋਕਣ ਦੀ ਹਾਲਤ ਦੇ ਵਿੱਚ ਨਾ ਆਓ, ਸਗੋਂ ਤੁਸੀਂ ਵੱਧ ਕੇ ਹੱਲਾ ਕਰੋ।
ਲੜਾਈ ਲਈ ਦੇਖ ਜੈਸੀ ਕਕੀਨੀ, ਪਲਾਂ ਮੈਂ ਇਹਾਂ ਤੇ ਇਹਨੇ ਬੁੱਧ ਹੀ ਨੀ।
ਕਹਿੰਦਾ ਹੇ ਸੂਰਮਿਓ, ਮਾਨੋ ਕਿ ਇਹਨਾਂ ਨੇ ਜਿਹੜੀ ਲੜਾਈ ਕੀਤੀ ਹੈ ਨਾ, ਉਹ ਮੈਂ ਵੇਖ ਲਈ ਹੈ, ਉਹ ਮੈਂ ਤਾੜ ਲਈ ਹੈ, ਹਕੀਕਤ ਦਾ ਸਚਾਈ ਦਾ ਪਤਾ ਲੱਗ ਗਿਆ ਹੈ। ਇਥੋਂ ਇਹਨਾਂ ਨੂੰ ਨਠਾ ਦਿਆਂਗੇ, ਇਹਨਾਂ ਦੇ ਬੁੱਧੇ ਹਾਣ ਹੋ ਗਈ ਹੈ। ਇਸ ਤਰ੍ਹਾਂ ਕਹਿ ਕੇ ਭਾਨੂ ਹੱਲਾਸ਼ੇਰੀ ਦਿੰਦਾ।
ਕਰੇ ਵੀਰ ਸੰਗੀ ਬਜਾਏ ਨਗਾਰਾ, ਚਲਿਓ ਸਾਮੂਹੇ ਵੀਰ ਬੰਕੋ ਜੁਝਾਰਾ।
ਮਾਨੋ ਕਿ ਇਸ ਤਰੀਕੇ ਦੇ ਨਾਲ ਸੂਰਮਿਆਂ ਨੂੰ ਹੱਲਾਸ਼ੇਰੀ ਦੇ ਕੇ ਹੋਰ ਜ਼ਿਆਦਾ ਉੱਚਾ ਨਗਾਰਾ ਵਜਾਇਆ ਤੇ ਫਿਰ ਮਾਨੋ ਕਿ ਭਾਨੂ ਅੱਗੇ ਵਧਿਆ ਹੈ, ਜੋ ਬਾਂਕਾ ਤੇ ਜੁਝਾਰੂ ਸੂਰਮਾ।
ਕਰੇ ਤੇਜ ਤਾਜੀ ਪਰੇ ਹੂਕ ਦੈ ਕੇ, ਜਹਾਂ ਖਾਣ ਠਾਂਡੇ ਮਚੋ ਲੋਹ ਤੈ ਕੇ।
ਘੋੜਿਆਂ ਨੂੰ ਤੇਜ ਕਰਕੇ ਹੱਲਾਸ਼ੇਰੀ ਦੇ ਕੇ ਪੁਕਾਰਾਂ ਦੇ ਕੇ ਅੱਗੇ ਵਧੇ ਨੇ ਸਾਰੇ ਦੇ ਸਾਰੇ, ਜਿੱਥੇ ਮਾਨੋ ਕਿ ਖਾਣ ਖਲੋ ਕੇ ਵੱਡਾ ਲੋਹਾ ਇੱਕ ਦੂਜੇ ਦੇ ਉੱਤੇ ਮਾਰ ਰਹੇ ਸਨ।
ਬਕੇ ਮਾਰ ਮਾਰੰ ਕਰਾ ਚੋਲ ਮਾਰੇ, ਕਟੈ ਸਾਮੂਹੇ ਅੰਗ ਕੋਪੈ ਜੁਝਾਰੇ।
ਮਾਰ ਲੋ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਤਲਵਾਰਾਂ ਵਾਹੀਆਂ ਜਾ ਰਹੀਆਂ ਨੇ। ਸੂਰਮਿਆਂ ਦੇ ਅੰਗ ਕੱਟੇ ਜਾ ਰਹੇ ਨੇ ਤੇ ਬਹੁਤ ਜ਼ਿਆਦਾ ਇੱਕ ਦੂਜੇ ਦੇ ਉੱਤੇ ਕੋਪੇ ਹੋਏ ਨੇ, ਗੁੱਸੇ ਨੇ, ਕ੍ਰੋਧਵਾਨ ਨੇ।
ਖੁਤੇ ਖਾਣ ਆਗੇ ਜਬੇ ਮਾਰ ਲੀਨੇ, ਭਜੇ ਤਰਾਸ ਕੇ ਨਹੀਂ ਠਾਂਡੇ ਕਿਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਅਗਲੇ ਅਗਲੇ ਖਾਨਾ ਬਹੁਤਿਆਂ ਸਾਰਿਆਂ ਨੂੰ ਮਾਰ ਦਿੱਤਾ ਗਿਆ ਤੇ ਪਿਛਲੇ ਮਾਨੋ ਕੇ ਡਰ ਨੂੰ ਧਾਰਨ ਕਰਕੇ ਪਛਾਣ ਮੁੜਨ ਲੱਗੇ।
ਪਰ ਸਿੱਖ ਪਾਛੇ ਕਿਰਪਾਨੇ ਪ੍ਰਹਾਰੀ, ਭਗੇ ਤੀਰ ਚੋਰੀ ਪਰੀ ਲੋ ਹਮਾਰੀ।
ਸਿੱਖਾਂ ਨੇ ਪਿੱਛੇ ਵੱਧ ਵੱਧ ਕੇ ਕਿਰਪਾਨਾਂ ਦਾ, ਤਲਵਾਰਾਂ ਦਾ ਪ੍ਰਹਾਰ ਕੀਤਾ, ਵਾਰ ਕੀਤਾ। ਡਰ ਨੂੰ ਧਾਰਨ ਕਰਕੇ ਮਾਨੋ ਕੇ ਮੁਗਲਾਂ ਦੀ ਫੌਜ ਪਿੱਛੇ ਨੂੰ ਨੱਠਣ ਲੱਗੀ ਹੈ, ਸ਼ਸਤਰਾਂ ਦੀ ਐਸੀ ਮਾਰ ਪਈ।
ਮੁਗਲ ਸਖਾਂ ਪਾਜੇ ਸੁਨੇ, ਭੇਜੋ ਅਨਵਰ ਖਾਨ, ਸ਼ਮਸ ਖਾਨ ਕੋ ਕਿਆ ਪਾਇਓ ਜੋ ਹੋਇਓ ਅਗਵਾਨ।
ਕਿਉਂਕਿ ਮੁਗਲ ਸਖਾਂ ਨੇ ਭੇਜਿਆ ਸੀ ਸ਼ਮਸ ਖਾਨ ਨੂੰ ਬਹੁਤੇ ਸਾਰੇ ਸਾਥੀਆਂ ਦੇ ਸਮੇਤ ਅੱਗੇ ਲੜਨ ਦੇ ਵਾਸਤੇ। ਹੁਣ ਮਾਨੋ ਕਿ ਸ਼ਮਸ ਖਾਨ ਦੇ ਸਮੇਤ ਉਹਦੇ ਜਿਹੜੇ ਆਦਮੀ ਨੇ ਉਹ ਪਿੱਛੇ ਨੂੰ ਹਟੇ ਜਦੋਂ ਪਿੱਛੇ ਹਟੇ ਮੁਗਲ ਖਾਨ ਨੂੰ ਪਤਾ ਲੱਗਾ ਫਿਰ ਉਸਨੇ ਇੱਕ ਹੋਰ ਜਰਨੈਲ ਜਿਹਦਾ ਨਾਂ ਅਨਵਰ ਖਾਨ ਹੈ ਉਸ ਨੂੰ ਭੇਜਿਆ ਕਹਿੰਦਾ ਸ਼ਮਸ ਖਾਨ ਕੋ ਕਿਆ ਭਇਓ ਜੋ ਹੋਇਓ ਅਗਵਾਨ ਕਹਿੰਦਾ ਅਨਵਰ ਖਾਨ ਜਾ ਕੇ ਵੇਖ ਕਿ ਸ਼ਮਸ ਖਾਨ ਨੂੰ ਕੀ ਹੋ ਗਿਆ ਜਿਹੜਾ ਕਿ ਅੱਗੇ ਵੱਧ ਕੇ ਹੁਣ ਤੱਕ ਲੜ ਰਿਹਾ ਸੀ
ਸੁਣ ਕੇ ਬਾਕਤਵਾਯੋ ਬਾਜੀ ਸ਼ਮਸ ਖਾਨ ਕੋ ਕਹਿਓ ਪੁਕਾਰ
ਅਨਵਰ ਖਾਨ ਨੇ ਹੁਕਮ ਨੂੰ ਸੁਣ ਕੇ ਘੋੜੇ ਨੂੰ ਦੁੜਾਇਆ ਹੈ ਲਾਗੇ ਪਹੁੰਚਿਆ ਹੈ ਸ਼ਮਸ ਖਾਨ ਦੇ ਤੇ ਫਿਰ ਸ਼ਮਸ ਖਾਨ ਨੂੰ ਪੁਕਾਰ ਕੇ ਉੱਚੀ ਸਾਰੀ ਇੰਜ ਕਹਿੰਦਾ ਕਿਉਂ ਨਾ ਪ੍ਰਹਾਰੋ ਚੜੇ ਸਹਾਵੈ ਕਿਤ ਜੈ ਹੋ ਕੋਲਾਜ ਬਿਸਾਰ ਅਨਵਰ ਖਾਨ ਕਹਿੰਦਾ ਹੈ ਸ਼ਮਸ ਖਾਨ ਨੂੰ ਕਿ ਕਿਉਂ ਤੁਸੀਂ ਪ੍ਰਹਾਰ ਨਹੀਂ ਕਰਦੇ ਵੈਰੀਆਂ ਦੇ ਉੱਤੇ ਗੁਰੂ ਦੇ ਵੈਰੀ ਸੂਰਮੇ ਚੜੇ ਆਉਂਦੇ ਨੇ ਸਾਡੇ ਉੱਤੇ ਕਿਤ ਜੈ ਹੋ ਕੋਲਾਜ ਬਿਸਾਰ ਤੁਸੀਂ ਆਪਣੀ ਲਾਜ ਨੂੰ ਸ਼ਰਮ ਹਜ਼ਾਰ ਨੂੰ ਛੱਡ ਕੇ ਕਿਉਂ ਪਿਛਾਂ ਮੁੜ ਰਹੇ
ਆ ਗਏ ਮੁਗਲ ਸਖਾਨ ਖਰੋ ਕਹਿ ਕਿਆ ਹੋਇਓ ਪਟ ਜੇ ਅਗਵਾਰ
ਅਨਵਰ ਖਾਨ ਕਹਿੰਦਾ ਹੈ ਸ਼ਮਸ ਖਾਨ ਨੂੰ ਕਿ ਪਿੱਛੋਂ ਜਿਹੜਾ ਸਾਰਿਆਂ ਦਾ ਵੱਡਾ ਸਰਦਾਰ ਮੁਗਲ ਖਾਨ ਹੈ ਉਹ ਬੜੇ ਕ੍ਰੋਧ ਦੇ ਵਿੱਚ ਆਇਆ ਹੋਇਆ ਕਹਿ ਰਿਹਾ ਹੈ ਕਿਆ ਹੋਇਓ ਪਟ ਜੇ ਅਗਵਾਰ ਕਿ ਅੱਗੇ ਜਿਹੜੇ ਸੂਰਮੇ ਲੜ ਰਹੇ ਸਨ ਉਹਨਾਂ ਨੂੰ ਕੀ ਹੋ ਗਿਆ
ਰਹਿਓ ਕ੍ਰੋਧ ਤਰ ਮੋਰੋ ਹਥੋ ਰਿਪ ਪਠੋ ਸ਼ਾਹ ਤੁਮ ਬੜੇ ਜੁਝਾਰ
ਕਹਿੰਦਾ ਹੈ ਕਿ ਕ੍ਰੋਧ ਦੇ ਵਿੱਚ ਮੁਗਲ ਖਾਨ ਆਇਆ ਹੋਇਆ ਉਹ ਕਹਿੰਦਾ ਹੈ ਕਿ ਮੁੜੋ ਪਛਾਣੋ ਵੈਰੀਆਂ ਨੂੰ ਹਤੋ ਵੈਰੀਆਂ ਨੂੰ ਮਾਰੋ ਕਿਉਂਕਿ ਵੱਡੇ ਸੂਰਮੇ ਜੁਝਾਰੂ ਜਾਣ ਕੇ ਬਾਦਸ਼ਾਹ ਨੇ ਤੁਹਾਨੂੰ ਚੜਾ ਕੇ ਘੱਲਿਆ
ਸੁਣ ਤਾਂ ਚੱਲਿਓ ਤਬ ਸ਼ਮਸ ਖਾਨ ਬਹੁ ਖੈਂਚ ਕਿਰਪਾਨ ਧੁਆਏ ਤੁਰੰਗ
ਜਦੋਂ ਪਿੱਛੋਂ ਇਸ ਤਰ੍ਹਾਂ ਦਾ ਹੁਕਮ ਆਇਆ ਤੇ ਫੇਰ ਸ਼ਮਸ ਖਾਨ ਨੇ ਕਿਰਪਾਨ ਨੂੰ ਚੁੱਕਿਆ ਹੈ ਔਰ ਘੋੜੇ ਨੂੰ ਦੜਾ ਕੇ ਫੇਰ ਅਗਾਂਹ ਵਧਿਆ
ਗੁਰ ਸੈਨਾ ਮੈਂ ਪਰਿਓ ਸ਼ੇਰ ਸਮ ਅਰੈ ਅਗਾਰੀ ਕਾਟ ਤੰਗ
ਮਾਨੋ ਕੇ ਸ਼ੇਰ ਦੇ ਵਾਂਗ ਗੁਰੂ ਦੀ ਸੈਨਾ ਦੇ ਉੱਤੇ ਫਿਰ ਸ਼ਮਸ ਖਾਨ ਟੁੱਟਿਆ ਹੈ ਅੱਗੇ ਜਿਹੜਾ ਵੀ ਆਉਂਦਾ ਮਾਨੋ ਕੇ ਉਸ ਨੂੰ ਕੱਟ ਦਿੰਦਾ ਹੈ
ਕਨੀ ਪਟੇ ਬਾਜੀ ਜਿਨ ਕੀਨਸ ਤਸ਼ਾ ਮੁੱਛ ਤਿਮ ਕਰਤ ਨਿਸੰਗ
ਮਾਨੋ ਕੇ ਪਠੇ ਬਾਜੀ ਸਿੱਖੀ ਸੀ ਤੇ ਮਾਨੋ ਕੇ ਉਸਨੇ ਗਤਕਿਆ ਨਿਸੰਗ ਹੋ ਕੇ ਖੇਡਿਆ ਤੇ ਸਤਿਗੁਰਾਂ ਦੀ ਸੈਨਾ ਨੂੰ ਕੱਟ ਕੇ ਵੰਡ ਕੇ ਸੁੱਟ ਦਿੱਤਾ
ਹੈ ਚਪਲਾਵਤ ਇਤਿ ਉਤ ਤਾਵਤ ਕਾਵਤ ਪਟ ਪਾਵਤ ਰਣ ਰੰਗ
ਬੜੀ ਚਪਲਤਾ ਦੇ ਨਾਲ ਬੜੀ ਮਾਨੋ ਕੇ ਤੇਜ ਗਤੀ ਦੇ ਨਾਲ ਉਹ ਲੜਦਾ ਹੈ ਇਧਰ ਉਧਰ ਘੋੜੇ ਨੂੰ ਦੜਾਉਂਦਾ ਹੈ ਸੂਰਮਿਆਂ ਦੇ ਅੰਗਾਂ ਨੂੰ ਜ਼ਖਮੀ ਕਰਦਾ ਹੈ ਜਿਹਨੂੰ ਰਣ ਬੜਾ ਪਾਉਂਦਾ ਹੈ
ਤਿੱਖ ਪਾਨ ਨੂੰ ਕਰ ਤੁਪਕ ਸੰਭਾਰੀ ਤੋੜਾ ਜੜਿਓ ਮੋੜ ਕਲ ਮਾਹੇ
ਜਦੋਂ ਸ਼ਮਸ ਖਾਨ ਇਸ ਤਰ੍ਹਾਂ ਦੀ ਹਲਚਲੀ ਪਾ ਦਿੱਤੀ ਉਸ ਵੇਲੇ ਮਾਨੋ ਕੇ ਭਾਨੂ ਜਿਹੜਾ ਸਤਿਗੁਰਾਂ ਦਾ ਸੈਨਾਪਤੀ ਹੈ ਉਸਨੇ ਆਪਣੀ ਬੰਦੂਕ ਨੂੰ ਸੰਭਾਲਿਆ ਹੈ ਤੇ ਮਾਨੋ ਕੇ ਤੋੜਾ ਮੋੜ ਕੇ ਜੜਿਆ
ਪਾਂਡ ਤੁਪਕ ਕੜ ਕੀ ਤੜਤਾ ਜਿਮ ਲੱਗੀ ਤੁਰੰਗ ਭੰਗ ਹੋਏ ਜਾਹੇ
ਫਿਰ ਉਸਨੇ ਆਪਣੀ ਬੰਦੂਕ ਦੇ ਵਿੱਚੋਂ ਗੋਲੀ ਚਲਾਈ ਹੈ ਜਿਹੜੀ ਗੋਲੀ ਆਣ ਕੇ ਮਾਨੋ ਕੇ ਸ਼ਮਸ ਖਾਨ ਦੇ ਘੋੜੇ ਨੂੰ ਲੱਗੀ ਹੈ ਤੇ ਘੋੜਾ ਮਰ ਗਿਆ ਕੜਕ ਕੇ ਬੰਦੂਕ ਚੱਲੀ ਹੈ ਗੋਲੀ ਜਾ ਕੇ ਘੋੜੇ ਨੂੰ ਲੱਗੀ ਹੈ ਤੇ ਘੋੜਾ ਉਸੇ ਵੇਲੇ ਸ਼ਮਸ ਖਾਨ ਦਾ ਮਰ ਗਿਆ
ਹੋਏ ਮੁਖ ਭਾਰ ਗਿਰਿਓ ਤੈਂ ਦੇਖ ਕੇ ਸ਼ਮਸ ਖਾਨ ਤਜ ਤੂਰਨ ਵਾਹ
ਮੂੰਹ ਦੇ ਭਾਰ ਘੋੜੇ ਤੋਂ ਡਿੱਗ ਕੇ ਸ਼ਮਸ ਖਾਨ ਧਰਤੀ ਤੇ ਡਿੱਗਿਆ ਹੈ ਸ਼ਮਸ ਖਾਨ ਨੇ ਮਾਨੋ ਕੇ ਕਾਲੀ ਦੇ ਨਾਲ ਉੱਠ ਕੇ ਆਪਣੇ ਤਲਵਾਰ ਨੂੰ ਸਾਂਭਿਆ
ਰੁਪਿਓ ਪਾਏ ਅਰ ਘਾਵ ਖਾਏ ਨਹਿ ਕਰਤ ਦਾਵਤੇ ਵਾਰ ਫਿਰੰਤ
ਮਾਨੋ ਕੇ ਗਤਕੇ ਦੀ ਚਾਲ ਦੇ ਵਾਂਗੂ ਪੈਰ ਬੰਨੀ ਖੜਾ ਹੈ ਸ਼ਮਸ ਖਾਨ ਆਪ ਘਾਓ ਜ਼ਖਮ ਨਹੀਂ ਖਾਂਦਾ ਦਾ ਕਰਦਾ ਤੇ ਵਾਰ ਨੂੰ ਫੇਰ ਲੈਂਦਾ ਹੈ
ਪਾਨੂ ਕਰਤ ਥਕਿਓ ਚਾਤੁਰਤਾ ਨਹੀਂ ਸ਼ਸਤਰ ਖਾਵੋ ਪਰ ਮੰਤ
ਦੂਸਰੇ ਪਾਸੇ ਪਾਨੂ ਸੈਨਾਪਤੀ ਨੇ ਬੜੀ ਚਤੁਰਾਈ ਕੀਤੀ ਪਰ ਚਤੁਰਾਈ ਕਰ ਕਰਕੇ ਥੱਕ ਗਿਆ ਸ਼ਸਤਰਾਂ ਦਾ ਵਾਰ ਉਹ ਸ਼ਮਸ ਖਾਨ ਥੱਲੇ ਖਲੋਤਾ ਵੀ ਨਹੀਂ ਚੱਲਣ ਦਿੰਦਾ। ਦੋਹੇ ਦਿਸ਼ਾ ਕੇ ਜੋਧਾ ਅਵਿਲੋਕ ਕਰਤ ਵਾਰ ਅਰ ਆਪ ਬਚੰਤ। ਥੱਲੇ ਖਲੋਤਾ ਹੈ ਸ਼ਮਸ ਖਾਨ ਤਲਵਾਰ ਨੂੰ ਸਾਂਭ ਕੇ, ਮਾਨੋ ਕਿ ਦੋਵਾਂ ਪਾਸਿਆਂ ਦੇ ਜਿਹੜੇ ਸੂਰਮੇ ਨੇ ਉਹ ਵੇਖ ਰਹੇ ਹਨ ਕਿ ਵਾਰ ਤੇ ਜ਼ਰੂਰ ਦੂਸਰੇ ਦੇ ਉੱਤੇ ਕਰਦਾ ਹੈ ਸ਼ਮਸ ਖਾਨ, ਪਰ ਆਪਣੇ ਆਪ ਤੇ ਜਿਹੜਾ ਵਾਰ ਹੁੰਦਾ ਹੈ ਉਹਨੂੰ ਬਚਾ ਜਾਂਦਾ। ਨਟ ਜਿਮ ਫਾਂਦਤ ਖੜਗ ਨਚਾਵਤ, ਟੁਕੇ ਨਿਕਟ ਪਟ ਕਾਟ ਗ੍ਰੰਥ। ਨਟ ਦੇ ਵਾਂਗ ਛਾਲਾਂ ਮਾਰਦਾ ਹੈ, ਤਲਵਾਰ ਨੂੰ ਨਚਾਉਂਦਾ ਹੈ, ਜਿਹੜਾ ਵੀ ਲਾਗੇ ਸੂਰਮਾ ਜਾਂਦਾ ਉਹਨੂੰ ਕੱਟ ਕੇ ਸੁੱਟ ਦਿੰਦਾ। ਭਾਨੂ ਚਪਿਓ ਤੁਫੰਗ ਚਲੇ ਨਹੀਂ, ਖੜਗ ਵਾਰ ਕੋ ਦਾਵ ਨਾ ਪਾਏ। ਜਿਹੜਾ ਭਾਨੂ ਹੈ ਬਹੁਤ ਜਿਆਦਾ ਖਿਜਿਆ ਹੈ ਕਿ ਬੰਦੂਕ ਚੱਲਦੀ ਨਹੀਂ ਹੈ, ਖੜਗ ਵਾਰ ਕੋ ਦਾਵ ਨਾ ਪਾਏ ਤੇ ਤਲਵਾਰ ਦਾ ਵਾਰ ਕਰਨ ਦਾ ਇਹ ਮੌਕਾ ਨਹੀਂ ਦਿੰਦਾ। ਤਜ ਤੁਰੰਗ ਤਿਸ ਕੇ ਸਮ ਭੂ ਪਰ, ਖਰੋ ਪਾਇਓ ਚਿਤ ਚੌਂਪ ਬੜਾਏ। ਫਿਰ ਉਸ ਵੇਲੇ ਭਾਨੂ ਨੇ ਵੀ ਆਪਣੇ ਘੋੜੇ ਨੂੰ ਛੱਡ ਦਿੱਤਾ ਹੈ, ਛਾਲ ਮਾਰ ਕੇ ਥੱਲੇ ਉਤਰ ਆਇਆ ਹੈ, ਤਲਵਾਰ ਨੂੰ ਤੇ ਢਾਲ ਨੂੰ ਸੰਭਾਲਿਆ ਹੈ। ਖੈਂਚ ਖੜਗ ਖਰ ਢਾਰ ਸੰਵਾਰੀ, ਕਹਿਓ ਨਾ ਜਾਣ ਦੇਹੋਂ ਕਿਸ ਥਾਏ। ਤਲਵਾਰ ਨੂੰ ਤੇ ਢਾਲ ਨੂੰ ਸਾਂਭ ਕੇ ਭਾਨੂ ਅੱਗੇ ਵਧਿਆ ਤੇ ਕਹਿੰਦਾ ਹੈ ਕਿ ਮੈਂ ਤੈਨੂੰ ਜਾਣ ਨਹੀਂ ਦਿਆਂਗਾ। ਗਣ ਪਟ ਮਾਰਨ ਕੋ ਅਬ ਪਲਟਾ ਲੇ ਹੋ, ਛਿਨਕ ਮੈਂ ਤੋਵੇ ਉਥ ਲਾਏ। ਭਾਨੂ ਕਹਿੰਦਾ ਕਿ ਬਹੁਤੇ ਸਾਰੇ ਸਾਡੇ ਸਾਥੀਆਂ ਨੂੰ ਮਾਰਨ ਦਾ, ਹੁਣ ਮੈਂ ਤੇਰੇ ਤੋਂ ਇੱਕ ਛਿਨਕ ਦੇ ਵਿੱਚ ਬਦਲਾ ਲਵਾਂਗਾ। ਸ਼ਮਸ ਖਾਨ ਸੁਣ ਖੁਣਸਿਓ ਮਾਨੀ, ਕਿਆ ਗਵਾਰ ਗਿੱਧੀ ਮਕਦੂਰ। ਅੱਗੋਂ ਸ਼ਮਸ ਖਾਨ ਇਹ ਵੰਗਾਰਿਆ ਹੈ, ਗੁੱਸੇ ਦੇ ਨਾਲ ਕਹਿੰਦਾ ਕਿਆ ਗਵਾਰ ਗਿੱਧੀ ਮਕਦੂਰ। ਕਹਿਣ ਤੋਂ ਪਾਵੇ ਹੈ ਕਿ ਕਾਇਰ ਤੇਰੀ ਕੀ ਤਾਕਤ ਹੈ, ਕੀ ਔਕਾਤ ਹੈ ਕਿ ਤੂੰ ਮੈਨੂੰ ਮਾਰੇਗਾ। ਮਮ ਤੁਰੰਗ ਕੋ ਪਲਟਾ ਤਵ ਸਿਰ, ਕਹਿਤ ਮਿਲੇ ਤਤਕਾਲ ਅਦੂਰ। ਸ਼ਮਸ ਖਾਨ ਕਹਿੰਦਾ ਹੈ ਕਿ ਸਗੋਂ ਮਾਨੋ ਕਿ ਮੇਰੇ ਘੋੜੇ ਮਾਰੇ ਦਾ ਜਿਹੜਾ ਬਦਲਾ ਹੈ ਨਾ ਉਹ ਤੇਰੇ ਸਿਰ ਤੇ ਹੈ, ਔਰ ਮੈਂ ਮਾਨੋ ਕਿ ਤੇਰੇ ਤੋਂ ਉਹ ਬਦਲਾ ਜ਼ਰੂਰ ਲਵਾਂਗਾ। ਖਾਨ ਖੜਗ ਖਰ ਵਾਰ ਪ੍ਰਹਾਰਿਓ, ਲਇਓ ਸਿਪਰ ਪਰ ਕੀਨ ਸਕੂਰ। ਖਾਨ ਨੇ ਮਾਨੋ ਕਿ ਖੜਗ ਦਾ ਤਲਵਾਰ ਦਾ ਵਾਰ ਕੀਤਾ ਹੈ, ਉਸ ਵੇਲੇ ਮਾਨੋ ਕਿ ਭਾਨੂ ਨੇ ਅੱਗੋਂ ਆਪਣੀ ਢਾਲ ਕਰਕੇ ਉਸ ਦੇ ਵਾਰ ਨੂੰ ਨਿਸਫਲ ਕੀਤਾ। ਫੂਲਣ ਉਪਰ ਲੱਗਿਓ ਫੁਲਾਦੀ, ਟੂਟ ਗਇਓ ਹੇਰਤ ਰਸ ਸੂਰ। ਢਾਲ ਦੇ ਉੱਤੇ ਜਿਹੜੇ ਫੁੱਲ ਬਣੇ ਹੁੰਦੇ ਨੇ ਉਹਨਾਂ ਤੇ ਤਲਵਾਰ ਦਾ ਵਾਰ ਲੱਗਿਆ ਹੈ ਤੇ ਮਾਨੋ ਕਿ ਖਾਨ ਦੀ ਜਿਹੜੀ ਤਲਵਾਰ ਹੈ ਉਹ ਵੀ ਟੁੱਟ ਗਈ ਹੈ। ਹੇਰਤ ਸਭ ਸੂਰ, ਸਾਰੇ ਸੂਰਮੇ ਇਸ ਹਾਲਤ ਨੂੰ ਦੇਖ ਰਹੇ ਨੇ। ਪਾਨੂ ਉਛਲਤ ਕਰਾ ਚੋਲ ਗਹਿ, ਬਲ ਤੇ ਪਰਿਓ ਤਾਹੇ ਪਰ ਜਾਏ। ਪਾਨੂ ਨੇ ਮਾਨੋ ਕਿ ਤਲਵਾਰ ਨੂੰ ਸਾਂਭਿਆ ਹੈ, ਛਾਲ ਮਾਰ ਕੇ ਬਲ ਦੇ ਨਾਲ ਜਾ ਪਿਆ ਉਸ ਸ਼ਮਸ ਖਾਨ ਦੇ ਉੱਤੇ। ਕਰਿਓ ਪ੍ਰਹਾਰ ਸਿਕੰਦਰ ਉਪਰ, ਬਹਿਓ ਜਨੇਊ ਸਮਸਰ ਘਾਏ। ਉਸ ਖਾਨ ਦੇ ਮੋਢੇ ਦੇ ਉੱਤੋਂ ਵਾਰ ਕੀਤਾ ਹੈ ਭਾਨੂ ਨੇ, ਮਾਨੋ ਕਿ ਇਸ ਤਰ੍ਹਾਂ ਦਾ ਵਾਰ ਲੱਗਾ ਹੈ ਜਿਸ ਤਰ੍ਹਾਂ ਮਾਨੋ ਕਿ ਗਲ ਦੇ ਵਿੱਚ ਜਨੇਊ ਪਾਈ ਦਾ। ਗੇਰਿਓ ਪਠਾਨ ਪਿਖਿਓ ਗਣ ਤੁਰ ਕਨ, ਏਕ ਬਾਰ ਆਏ ਅਰ ਰਾਏ। ਤਲਵਾਰ ਦਾ ਵਾਰ ਲੱਗਣ ਦੇ ਨਾਲ ਹੀ ਸ਼ਮਸ ਖਾਨ ਮਾਨੋ ਕਿ ਧਰਤੀ ਦੇ ਉੱਤੇ ਡਿੱਗ ਪਿਆ ਹੈ। ਉਸ ਗੱਲ ਨੂੰ ਵੇਖ ਕੇ ਸਾਰੇ ਦੇ ਸਾਰੇ ਤੁਰਤ ਇਕੱਠੇ ਤੁਰਕ ਇਕੱਠੇ ਹੋ ਕੇ ਚੜੇ ਨੇ ਭਾਨੂ ਦੇ ਉੱਤੇ। ਤੋਮਰ ਤੀਰਨ ਤਵਰ ਤਮੂਰਨ, ਅਨਵਰ ਸਹਿਤ ਸ਼ਸਤਰ ਸਮਧਾਏ। ਬਰਛਿਆਂ ਨੂੰ, ਤੀਰਾਂ ਨੂੰ ਔਰ ਇਸ ਤੋਂ ਇਲਾਵਾ ਬੰਦੂਕਾਂ ਨੂੰ ਨਾਲ ਲੈ ਕੇ ਅਨਵਰ ਖਾਨ ਆਪਣੇ ਬਹੁਤੇ ਸਾਰੇ ਸਾਥੀਆਂ ਦੇ ਸਮੇਤ ਭਾਨੂ ਦੇ ਉੱਤੇ ਟੁੱਟਿਆ। ਕਰੈ ਪ੍ਰਹਾਰਨ ਚੱਲਿਓ ਨ ਭਾਨੂ, ਤੋਮਰ ਮਾਰਿਓ ਅਨਵਰ ਖਾਨ। ਸਾਰਿਆਂ ਨੇ ਮਿਲ ਕੇ ਇਕੱਠਾ ਪ੍ਰਹਾਰ ਕੀਤਾ ਪਰ ਤਾਂ ਵੀ ਮਾਨੋ ਕਿ ਭਾਨੂ ਪਿੱਛੇ ਨਹੀਂ ਹਟਿਆ। ਤੋਮਰ ਮਾਰਿਓ ਅਨਵਰ ਖਾਨ, ਮਾਨੋ ਕਿ ਅਨਵਰ ਖਾਨ ਨੇ ਤੋਮਰ ਦਾ ਬਰਛੇ ਦਾ ਵਾਰ ਕੀਤਾ ਭਾਨੂ ਦੇ ਉੱਤੇ। ਕਾਟ ਖੜਗ ਤੇ ਨਿਸ਼ਫਲ ਕਰਕੇ, ਅਪਰ ਮਲੇਚਨ ਕੋ ਕਰ ਹਾਨ। ਪਾਨੂ ਨੇ ਆਪਣੀ ਤਲਵਾਰ ਦੇ ਵਾਰ ਦੇ ਨਾਲ ਮਾਨੋ ਕਿ ਅਨਵਰ ਖਾਨ ਦੇ ਬਰਛੇ ਨੂੰ ਕੱਟ ਕੇ ਨਿਸਫਲ ਕਰ ਦਿੱਤਾ। ਉਸ ਦੇ ਵਾਰ ਨੂੰ ਤੇ ਬਹੁਤੇ ਸਾਰੇ ਮਲੇਛਾਂ ਨੂੰ ਫਿਰ ਤਲਵਾਰ ਦੇ ਨਾਲ ਵੱਢ ਦਿੱਤਾ।
ਨਿਕਟ ਨ ਪਹੁੰਚੈ ਤ੍ਰਾਸ ਤੁਰਕ ਕਰ ਰੁਪਿਓ ਬੀਰ ਥਿਰ ਰਹਿਓ ਮਦਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਵੈਰੀਆਂ ਦੇ ਵਿਚ ਹੁਣ ਭਾਨੂ ਜਿਹੜਾ ਸੈਨਾਪਤੀ ਹੈ ਉਹ ਘੇਰਿਆ ਜਾ ਚੁੱਕਾ ਹੈ, ਪਰ ਡਰਦੇ ਉਹਦੇ ਲਾਗੇ ਨਹੀਂ ਆਉਂਦੇ। ਇੱਕ ਜਗ੍ਹਾ ਦੇ ਉੱਤੇ ਪੈਰਾਂ ਨੂੰ ਡਟ ਕੇ ਭਾਨੂ ਖਲੋਤਾ ਹੈ ਮੈਦਾਨ ਦੇ ਵਿਚ।
ਤਾਕ ਤੁਪਕ ਕੀ ਹਾਥੀ ਦੁਗਲ ਲਗੀ ਸੀਸ ਤਜ ਤੂਰਨ ਪ੍ਰਾਣ।
ਫਿਰ ਦੂਰੋਂ ਹੀ ਤੱਕ ਕੇ ਮਾਨੋ ਕੇ ਬੰਦੂਕ ਦੀਆਂ ਦੋ ਗੋਲੀਆਂ ਚਲਾਈਆਂ ਨੇ ਜਿਹੜੀਆਂ ਕਿ ਮਾਨੋ ਭਾਨੂ ਦੇ ਸਿਰ ਦੇ ਉੱਤੇ ਆਣ ਕੇ ਲੱਗੀਆਂ ਨੇ, ਜਿਨ੍ਹਾਂ ਦੇ ਨਾਲ ਭਾਨੂ ਸ਼ਹੀਦ ਹੋ ਗਿਆ।
ਸ਼ਮਸ ਖਾਨ ਗਣ ਤੁਰਕ ਜੁੱਤ ਮਾਰ ਮਰਿਓ ਰਣ ਖੇਤ ਗਯੋ ਸੁਰਗ ਸੁਰ ਬਧੂ ਜੁੱਤ ਅਤੇ ਆਨੰਦ ਸਮੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਮਸ ਖਾਨ ਨੂੰ ਮਾਰ ਕੇ ਬਹੁਤੇ ਸਾਰੇ ਤੁਰਕਾਂ ਨੂੰ ਮਾਰ ਕੇ ਮਾਨੋ ਕੇ ਰਣ ਭੂਮੀ ਦੇ ਵਿਚ ਮਰ ਕੇ ਡਿੱਗਾ ਹੈ ਭਾਨੂ ਤੇ ਮਾਨੋ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਵਰਗਾਂ ਦੇ ਵਿਚ ਪਹੁੰਚਾ। ਇਸ ਤਰੀਕੇ ਦੇ ਨਾਲ ਸ਼ਮਸ ਖਾਨ ਨੂੰ ਮਾਰ ਕੇ ਆਪ ਵੀ ਭਾਨੂ ਸੈਨਾਪਤੀ ਸ਼ਹੀਦ ਹੋ ਗਿਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿਚ ਜਿਸ ਤਰ੍ਹਾਂ ਅਗਲੇ ਯੁੱਧ ਦੇ ਇਤਿਹਾਸ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪੇਸ਼ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਢਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।